ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਬਾਅਦ ਰਤਨਗੜ੍ਹ ਵਾਲੇ ਸਾਧੂ ਨੂੰ ਦਰਸ਼ਨ ਦੇਣੇ, ਇਸੇ ਪ੍ਰਕਾਰ ਦੋ ਛੋਟੇ ਰਜਵਾੜੇ ਰਾਜੇ ਕੈਦ ਕੀਤੇ ਸਨ ਮਰਾਠਿਆਂ ਨੇ, ਬਾਲਾ ਰਾਏ ਅਤੇ ਰੁਸਤਮ ਰਾਏ। ਸਤਿਗੁਰੂ ਜੀ ਨੇ ਉਹਨਾਂ ਦੇ ਯਾਦ ਕਰਨ ਤੋਂ ਕਿ ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰਕਾ ਸਿੱਖ ਵਿਕਾਰ ਤੇ ਹੱਟ ਹੈ। ਸਿੱਖ ਨੇ ਕਿਹਾ ਸੀ ਕਿ ਉਹਨਾਂ ਵਰਗਾ ਬੰਦ ਖਲਾਸੀ ਕਰਾਉਣ ਵਾਲਾ ਹੋਰ ਕੋਈ ਨਹੀਂ ਹੈ, ਕਿਉਂਕਿ ਉਹਨਾਂ ਦੇ ਦਾਦਾ ਜੀ ਨੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਜਿਨ੍ਹਾਂ ਦੀ ਕੋਈ ਆਸ ਨਹੀਂ ਸੀ ਬਾਹਰ ਨਿਕਲਣ ਦੀ, ਉਹਨਾਂ ਨੂੰ ਛੁਡਾਇਆ ਸੀ। ਹੋਰ ਬੜੇ ਬੜੇ ਕੌਤਕ ਵਰਤਾਏ ਉਹਨਾਂ ਨੇ, ਇਸ ਕਰਕੇ ਤੁਸੀਂ ਉਹਨਾਂ ਦਾ ਆਸਰਾ ਲਓ। ਦੋਵਾਂ ਭਰਾਵਾਂ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ, ਕੰਠ ਕੀਤੀ, ਪਾਠ ਰਾਤ ਦਿਨ ਕੀਤਾ। ਸੋ ਦੱਸਦੇ ਨੇ ਉੱਥੋਂ ਦੇ ਸਿੰਘ ਕੇ 40 ਦਿਨ ਜਦੋਂ ਪੂਰੇ ਹੋਏ, ਅੰਮ੍ਰਿਤ ਵੇਲੇ ਅੱਧੀ ਰਾਤ ਤੋਂ ਬਾਅਦ ਘੋੜੇ ਦੇ ਪੌੜਾਂ ਦੀ ਆਵਾਜ਼ ਆਈ, ਸੰਗਲ ਆਪੇ ਖੁੱਲ੍ਹੇ, ਦਰਵਾਜ਼ੇ ਖੁੱਲ੍ਹੇ। ਸਤਿਗੁਰੂ ਜੀ ਨੇ ਆ ਕੇ ਦਰਸ਼ਨ ਦਿੱਤੇ, ਪ੍ਰਕਾਸ਼ ਹੋ ਗਿਆ। ਸੋ ਬਾਲਾ ਰਾਏ ਪਾਠ ਕਰਦਾ ਸੀ, ਰੁਸਤਮ ਰਾਏ ਸੁੱਤਾ ਪਿਆ ਸੀ। ਸੋ ਇਸੇ ਤਰ੍ਹਾਂ ਭੋਗ ਪੈਣ ਵਾਲਾ ਸੀ। ਉਪਰੰਤ ਕਹਿਣ ਲੱਗਿਆ, ਤੁਸੀਂ ਕੌਣ ਹੋ? ਸਤਿਗੁਰੂ ਕਹਿੰਦੇ, ਜਿਹਨੂੰ ਯਾਦ ਕਰਦਾ ਹੈ ਇੰਨੇ ਦਿਨ ਦਾ ਉਹੀ ਹਾਂ। ਜਗਾ ਲਾ ਆਪਣੇ ਭਰਾ ਨੂੰ, ਚਲੋ ਸਾਡੀਆਂ ਰਕਾਬਾਂ ਪਕੜੋ। ਰਕਾਬਾਂ ਦੀਆਂ ਦੀਵਾਲਾਂ ਪਕੜੀਆਂ, ਸਾਰੇ ਕਿਤੇ ਰੌਲਾ ਪਾਇਆ, ਜਿਹਨੇ ਰੋਕਣਾ ਰੋਕ ਲਓ। ਸਤਿਗੁਰੂ ਜੀ ਸਾਡੀ ਸਹਾਇਤਾ ਲਈ ਆਏ ਨੇ ਤੇ ਲੈ ਕੇ ਚੱਲੇ ਨੇ। ਉਥੋਂ ਉਡਾ ਕੇ ਵਿੰਧਿਆ ਚਲ ਪਰਬਤ ਵਾਲੇ ਪਾਸੇ 12 ਉਹ ਤੇ ਸ੍ਰੀ ਮਨਮਾੜ ਸਾਹਿਬ ਵਾਲੇ ਅਸਥਾਨ ਤੇ ਲਿਆ ਕੇ ਉਤਾਰਾ ਕੀਤਾ ਸੀ। ਉਥੋਂ ਵੀ ਨਿਸ਼ਾਨੀਆਂ ਨਿਕਲੀਆਂ ਸਨ, ਕੁਝ ਗੜਬੇ ਆਦਿਕ ਪੁਰਾਤਨ ਸਮੇਂ ਦੇ ਮਹਾਂਪੁਰਸ਼ਾਂ ਨੇ ਅਸਥਾਨ ਬਣਾਏ ਨੇ ਉਹ ਵੀ। ਸੋ ਇਸ ਤਰ੍ਹਾਂ ਬਾਲਾ ਰਾਏ ਤੇ ਰੁਸਤਮ ਰਾਏ ਨੂੰ ਜਦੋਂ ਛੁਡਾ ਦਿੱਤਾ, ਆਪਣੇ ਘਰ ਗਏ। ਗੁਰਾਂ ਨੇ ਕਿਹਾ ਸੀ ਇਸ ਸਰੂਪ ਦਾ ਦੁਬਾਰਾ ਹੱਠ ਨਾ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ। ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਸਾਡੇ ਸਿੰਘਾਂ ਨੂੰ ਦੇਣਾ ਜੋ ਦੇਣਾ, ਪੰਜਾਂ ਸਿੰਘਾਂ ਦੀ ਸੇਵਾ ਕਰਨੀ, ਸਾਡਾ ਹੀ ਰੂਪ ਹਨ। ਆਓ ਸਰਵਣ ਕਰਦੇ ਹਾਂ ਅੱਗੇ ਕਿਸ ਪ੍ਰਕਾਰ ਸ੍ਰੀ ਹਜ਼ੂਰ ਸਾਹਿਬ ਗਏ, ਭੇਟਾਂ ਕੀਤੀਆਂ ਨੇ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹਰਾ ਬਾਲੇ ਰਾਏ ਵਿਚਾਰ ਕੈ ਲੀ ਸੰਗ ਰੁਸਤਮ ਰਾਏ।
ਸੋ ਬਾਲਾ ਰਾਏ ਨੇ ਵਿਚਾਰ ਕੇ ਆਪਣੇ ਭਰਾ ਰੁਸਤਮ ਰਾਏ ਨੂੰ ਨਾਲ ਲੈ ਕੇ
ਪਹੁੰਚੇ ਆਪਣੇ ਸਦਨ ਮੈਂ ਧਨ ਗਨ ਸੰਗ ਲਵਾਏ।
ਸੋ ਉਸ ਵਕਤ ਆਪਣੇ ਘਰ ਪਹੁੰਚ ਕੇ ਵਾਪਸ ਰਾਜੇ ਸੀ, ਛੋਟੇ ਛੋਟੇ ਪੈਸਾ ਵੀ ਸੀ, ਬਹੁਤ ਸਾਰਾ ਧਨ ਮੋਹਰਾਂ ਆਦਿਕ ਨਾਲ ਲੈ ਕੇ ਗਏ।
ਚੌਪਈ ਅਬਚਲ ਨਗਰ ਗਏ ਰਖਾਏ, ਦਰਸ਼ਨ ਕਰਿਓ ਸੀਸ ਕੋ ਨਿਆਏ।
ਅਬਚਲ ਨਗਰ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੇ, ਜਾ ਕੇ ਮੱਥਾ ਟੇਕਿਆ, ਬਹੁਤ ਸਾਰੀ ਭੇਟਾ ਰੱਖੀ।
ਆਦੀ ਦਰਬ ਸਰਬ ਦੇ ਤਥਾ, ਕਈ ਸੰਤੋਖ ਸਿੰਘ ਸੰਗ ਕਥਾ।
ਥਾਤੀ ਤੋਂ ਭਾਵ ਥੈਲੀ ਦਿੱਤੀ ਜਾ ਕੇ ਜਦੋਂ ਮੋਹਰਾਂ ਦੀ, ਪੈਸਿਆਂ ਦੀ, ਅਤੇ ਭਾਈ ਸੰਤੋਖ ਸਿੰਘ ਜੀ ਨੂੰ ਉਥੋਂ ਦੀ ਇਹ ਸਾਰੀ ਜਿਹੜੀ ਕਥਾ ਸੀ ਕਿ ਕਿਵੇਂ ਕਿਵੇਂ ਅਸੀਂ ਕੈਦ ਵਿੱਚ ਪਏ, ਕਿਵੇਂ ਪਾਠ ਕੀਤਾ, ਕਿਵੇਂ ਸਿੰਘ ਨੇ ਅਰਦਾਸ ਕੀਤੀ, ਕਿਵੇਂ ਸੁਖਣਾ ਸੁਖੀ, ਕਿਵੇਂ ਸਾਨੂੰ ਮਹਾਰਾਜ ਨੇ ਉੱਥੋਂ ਕੱਢਿਆ, ਕਿੱਥੇ ਛੱਡਿਆ, ਫਿਰ ਪੈਸਾ ਲੈ ਕੇ ਭੇਟਾ ਲੈ ਕੇ ਇੱਥੇ ਆਏ ਹਾਂ।
ਉੱਠੇ ਅਰਦਾਸ ਕਰੀ ਗੁਰ ਆਗੇ, ਧੰਨ ਪ੍ਰਭੂ ਸਗਰੇ ਥਲ ਜਾਗੇ।
ਉੱਠ ਕੇ ਅਰਦਾਸ ਕੀਤੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਤਖ਼ਤ ਸਾਹਿਬ ਵਾਲੇ ਸਥਾਨ ਤੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਤਾਂ ਹਰ ਥਾਂ ਹੀ ਹੋ। ਅਸੀਂ ਤਾਂ ਸੋਚਦੇ ਸੀ ਸਾਨੂੰ ਛੱਡ ਕੇ ਚਲੇ ਗਏ, ਹੁਣ ਸਾਡਾ ਕੌਣ ਰਖਵਾਲਾ ਹੈ, ਕੌਣ ਵਾਲੀ ਹੈ। ਪਰ ਪੰਥ ਦੇ ਵਾਲੀ, ਲੋਕ ਪ੍ਰਲੋਕ ਕੇ ਸਹਾਇਕ, ਹਰ ਥਾਂ ਤੁਸੀਂ ਹਾਜ਼ਰ ਹੋ ਜੀ।
ਸਿਮਰੇ ਹਾਜ਼ਰ ਹੈ ਜੈਕਾਰ, ਆਪਣੀ ਪੈਜ ਰੱਖਤੇ ਮਹਾ।
ਜਿੱਥੇ ਕੋਈ ਸਿਮਰਦਾ ਹੈ ਉੱਥੇ ਹੀ ਹਾਜ਼ਰ ਹੋ ਜਾਂਦੇ ਹੋ। ਜਿੱਥੇ ਕਿੱਥੇ ਵੀ ਆਪਣੇ ਪੈਜ ਰੱਖਦੇ ਹੋ, ਪਿਆਰਿਆਂ ਦੀ ਬਿਰਧ ਦਾ ਪਾਲਣਾ ਕਰਦੇ ਹੋ, ਬਿਰਧ ਬਾਣੇ ਦੀ ਲਾਜ ਰੱਖਦੇ ਹੋ।
ਕਿਤਕ ਤਿਹਾਵਲ ਕਰ ਵਰਤਾਇਓ, ਅਪਰ ਦੇਗ ਕੋ ਕਾਰ ਚਲਾਇਓ।
ਇੰਨਾ ਕੜਾ ਪ੍ਰਸ਼ਾਦ ਕਰਕੇ ਵਰਤਾਇਆ, ਕਿਉਂਕਿ ਹੁਕਮ ਹੀ ਇਹ ਸੀ ਬਸ ਕਿ ਜਿੰਨਾ ਵੀ ਪੈਸਾ ਆਉਣਾ ਹੈ ਉਹ ਸਿਰਫ ਲੰਗਰ ਤੇ ਲਾਉਣਾ ਜਾਂ ਕੜਾ ਪ੍ਰਸ਼ਾਦ ਵਰਤਾਉਣਾ। ਭਾਈ ਸੰਤੋਖ ਸਿੰਘ ਜੀ ਨੇ ਗੁਰਾਂ ਦਾ ਹੁਕਮ ਮੰਨਦਿਆਂ ਹੋਇਆ ਬਹੁਤ ਸਾਰਾ ਕੜਾ ਪ੍ਰਸ਼ਾਦ ਅਤੇ ਲੰਗਰ ਤਿਆਰ ਕਰਵਾ ਕੇ ਵਰਤਾਇਆ।
ਪਰਚੁਰ ਪ੍ਰਸੰਗ ਦੇਸ਼ ਮੈਂ ਹੋਆ, ਗੁਰਦਰਬਾਰ ਬ੍ਰਿੰਦ ਹੀ ਜੋਆ।
ਇਹ ਪ੍ਰਸੰਗ ਸਾਰੇ ਦੇਸ਼ ਦੇ ਵਿੱਚ ਫੈਲਿਆ, ਸੋ ਗੁਰੂ ਕੇ ਦਰਬਾਰ ਨੂੰ ਆ ਕੇ ਇਸ ਅਸਥਾਨ ਤੇ ਕਈਆਂ ਨੇ ਆ ਕੇ ਜਿਉਂ ਜਿਉਂ ਪਤਾ ਲੱਗਿਆ ਕਿ ਉੱਥੇ ਬੜੀ ਬਖਸ਼ਿਸ਼ ਹੁੰਦੀ ਹੈ, ਸੰਗਤ ਬੇਅੰਤ ਦਰਸ਼ਨਾਂ ਨੂੰ ਚੱਲ ਪਈ।
ਜਥਾ ਸ਼ਕਤ ਸਭ ਭੇਟ ਚੜਾ ਮੈਂ, ਕਰੈ ਕੰਮ ਨਾਨਾ ਨਾ ਪਾਵੈ।
ਜਿੰਨੀ ਕੁ ਕਿਸੇ ਦੀ ਹਿੰਮਤ ਹੁੰਦੀ ਹੈ, ਹਰੇਕ ਕੋਈ ਆਪਣੀ ਹਿੰਮਤ ਮੁਤਾਬਕ ਓਨੀ ਕੁ ਭੇਟਾ ਕਰਦਾ ਹੈ। ਜਿਹੀ ਜੀ ਕਿਸੇ ਦੀ ਕਾਮਨਾ ਹੁੰਦੀ ਹੈ ਉਹ ਤਾਂ ਸਤਿਗੁਰੂ ਜੀ ਹੁਣ ਵੀ ਉਵੇਂ ਪੂਰੀ ਕਰਦੇ ਨੇ, ਉਦੋਂ ਵੀ ਕਰਦੇ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਹਰੇਕ ਦੀ ਕਾਮਨਾ ਪੂਰੀ ਕਰਦੇ ਹਨ।
ਜੋ ਪੰਜਾਬ ਦੇਸ਼ ਕੋ ਆਏ, ਦਿੱਲੀਪੁਰ ਮੈਂ ਸੋ ਪ੍ਰਵਿਸ਼ਾਏ।
ਜਿਹੜੇ ਸਿੱਖ ਸ੍ਰੀ ਹਜ਼ੂਰ ਸਾਹਿਬ ਤੋਂ ਚੱਲ ਕੇ ਪੰਜਾਬ ਵੱਲ ਚੱਲੇ ਸਨ, ਸੁਭਾਵਿਕ ਹੀ ਸੀ ਕਿ ਉਹਨਾਂ ਨੇ ਦਿੱਲੀ ਆਉਣਾ ਸੀ, ਉਹ ਆ ਕੇ ਦਿੱਲੀ ਪ੍ਰਵੇਸ਼ ਹੋ ਗਏ।
ਮਾਤ ਸੁੰਦਰੀ ਸਾਹਿਬ ਦੇਵੀ, ਜਾਏ ਨਮੋ ਕੀਨੀ ਜੁਗ ਸੇਵੇ।
ਉਹਨਾਂ ਨੇ ਜਾ ਕੇ ਸਿੰਘਾਂ ਨੇ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਨੂੰ ਜਾ ਕੇ ਪੈਰੀ ਪੈਣਾ ਕੀਤਾ।
ਕੁਝ ਮਿਸ਼ਟਾਂ ਨੇ ਪਾਏ ਨਰਾਖੀ, ਇੱਕ ਸਿੰਘਨ ਕੋ ਬੁਝਨ ਕਾਂਖੇ।
ਕੁਝ ਕੁ ਮਠਿਆਈ ਲੈ ਗਏ ਸਨ ਨਾਲ, ਖਾਲੀ ਹੱਥ ਜਾਣਾ ਵੱਡਿਆਂ ਦੇ ਕੋਲ ਚੰਗਾ ਨਹੀਂ ਹੁੰਦਾ, ਸੰਗਤ ਵਿੱਚ ਵਰਤੇਗੀ ਮਠਿਆਈ ਲੈ ਕੇ। ਇਉਂ ਮਾਤਾਵਾਂ ਦੇ ਪਾਸ ਜਾ ਕੇ ਸਿੰਘਾਂ ਨੇ ਫਤਿਹ ਬੁਲਾਈ।
ਇੱਕ ਸਿੰਘਨ ਕੋ ਬੁਝਨ ਕਾਂਖੇ, ਤੁਮ ਜਗ ਗੁਰ ਕੇ ਸੰਗੀ ਅਹੋ, ਕਬ ਤੇ ਤਜ ਆਏ ਸੱਚ ਕਹੋ।
ਮਾਤਾ ਜੀ ਕਹਿਣ ਲੱਗੇ ਤੁਸੀਂ ਸਤਿਗੁਰੂ ਜੀ ਦੇ ਸੰਗੀ ਹੋ, ਪਿਆਰੇ ਹੋ, ਇਹ ਤੁਸੀਂ ਸਤਿਗੁਰੂ ਜੀ ਨੂੰ ਸਾਰੇ ਛੱਡ ਕੇ ਆ ਗਏ ਹੋ, ਕੀ ਗੱਲ ਹੈ, ਕੀ ਕਾਰਨ ਹੈ, ਕਦੋਂ ਕਦੇ ਸਤਿਗੁਰੂ ਨੂੰ ਛੱਡ ਕੇ ਆਏ ਹੋ, ਸਾਨੂੰ ਸੱਚ ਦੱਸੋ ਭਾਈ।
ਸੁਨਤ ਸਜਲ ਦ੍ਰਿਗ ਜੋਰਤ ਹੱਥਾ, ਗਾਥਾ ਕਈ ਮਾਤ ਕੇ ਸਾਥਾ।
ਸੁਣ ਕੇ ਸਾਰਿਆਂ ਸਿੰਘਾਂ ਨੇ ਸਹਿਤ ਜਲ ਦੇ ਅੱਖਾਂ ਭਰੀਆਂ ਪਈਆਂ ਨੇ ਵਿਛੋੜੇ ਕਾਰਨ। ਮਾਤਾ ਜੀ ਨੂੰ ਸ੍ਰੀ ਹਜ਼ੂਰ ਸਾਹਿਬ ਵਾਲਾ ਸਾਰਾ ਪ੍ਰਸੰਗ ਸੁਣਾਇਆ।
ਸਤਿਗੁਰ ਆਪਣੇ ਸਦਨ ਸਿਧਾਰੇ, ਹਮ ਅਨਾਥ ਹੋਏ ਇਤੈ ਪਧਾਰੇ।
ਮਾਤਾ ਜੀ, ਸਤਿਗੁਰੂ ਜੀ ਤਾਂ ਆਪਣੇ ਸਦਨ ਤੋਂ ਭਾਵ ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਜੀ ਤਾਂ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੈ ਮਹੱਲ। ਉਹ ਤਾਂ ਜੀ ਸਾਨੂੰ ਛੱਡ ਕੇ ਸੱਚਖੰਡ ਨੂੰ ਚਲੇ ਗਏ ਨੇ, ਵਿਆਪਕ ਹੋ ਗਏ ਨੇ, ਤਾਂ ਅਸੀਂ ਫਿਰ ਕਿਹਦੇ ਆਸਰੇ ਉੱਥੇ ਰਹਿੰਦੇ, ਅਸੀਂ ਤਾਂ ਇੱਧਰ ਨੂੰ ਵਾਪਸ ਆ ਗਏ।
ਨਿਜ ਪਗ ਸੰਗ ਚਿਖਾ ਪਰ ਗਏ, ਨਰਗਨ ਮਿਲੇ ਚੰਬੇ ਭਏ।
ਆਪਣੇ ਚਰਨਾਂ ਨਾਲ ਚੱਲ ਕੇ ਚਿਖਾ ਤੱਕ ਗਏ ਨੇ, ਫਿਰ ਉੱਥੇ ਕਨਾਤ ਲੱਗੀ, ਲੱਕੜਾਂ ਚੰਦਨ ਦੀਆਂ ਚਿਣੀਆਂ, ਅੰਦਰ ਗਏ ਨੇ, ਬੈਠੇ ਨੇ ਉੱਪਰ, ਸਿੰਘਾਂ ਨੇ ਚੰਡਾ ਲਾਇਆ। ਚੰਡਾ ਲਾਉਣਾ ਆਮ ਸਿੰਘਾਂ ਦੀ ਬੋਲੀ ਹੈ, ਇਹ ਜਦੋਂ ਲੱਕੜੀ ਨਾਲ ਅੱਗ ਲਾਉਂਦੇ ਹਾਂ, ਚੰਡਾ ਲਾਇਆ, ਉਸ ਵਕਤ ਸਾਨੂੰ ਹੁਕਮ ਹੋਇਆ ਕਿ ਤੁਸੀਂ ਕਿਸੇ ਨੇ ਖੜਨਾ ਨਹੀਂ ਅੰਦਰ, ਬਸ ਮੱਥਾ ਟੇਕ ਕੇ ਛੇਤੀ ਬਾਹਰ ਚਲੇ ਜਾਣਾ। ਸਿੰਘਾਂ ਨੇ ਵਚਨ ਮੰਨਦਿਆਂ ਹੋਇਆ ਸਾਰੇ ਇਕਦਮ ਬਾਹਰ ਚਲੇ ਗਏ। ਤੇ ਇਸ ਤਰ੍ਹਾਂ ਅਸੀਂ ਤਾਂ ਇਹ ਸੋਚਿਆ ਕਿ ਚਲੇ ਗਏ ਨੇ ਮਹਾਰਾਜ, ਸਾਨੂੰ ਛੱਡ ਗਏ ਨੇ, ਬੜਾ ਰੋਣਾ ਹੋਇਆ, ਸਾਡਾ ਤਾਂ ਵਿਰਾਗ ਹੋਇਆ। ਪਰ ਫੇਰ ਇੱਕ ਸਾਧੂ ਨੂੰ ਮਿਲੇ ਨੇ, ਫਿਰ ਹੋਰ ਵੀ ਸਾਖੀਆਂ ਵਰਤੀਆਂ, ਕਈਆਂ ਨੂੰ ਦਰਸ਼ਨ ਹੋਏ ਨੇ, ਆਪਣਾ ਘੋੜਾ ਲੈ ਕੇ ਗਏ ਨੇ, ਆਪਣਾ ਬਾਜ ਲੈ ਕੇ ਗਏ ਨੇ। ਉਥੋਂ ਜਿਹੜੇ ਸੰਸਕਾਰ ਵਾਲੇ ਥਾਂ ਤੋਂ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਫੁੱਲ ਚੁਗੀਏ, ਉੱਥੇ ਕੁਛ ਵੀ ਨਹੀਂ ਮਿਲਿਆ। ਲੱਕੜਾਂ ਦੀ ਇੱਕ ਰਾਖ ਜ਼ਰੂਰ ਮਿਲੀ ਹੈ, ਇੱਕ 9 ਇੰਚ ਸ੍ਰੀ ਸਾਹਿਬ ਦੱਸਦੇ ਹੁੰਦੇ, ਹਜ਼ੂਰ ਸਾਹਿਬ ਬਈ ਦਿਖਾਉਂਦੇ ਵੀ ਹੁੰਦੇ ਨੇ ਕਿ ਇਹ 10ਵੇਂ ਪਾਤਸ਼ਾਹ ਦੇ ਨਾਲ ਹੁੰਦੀ ਸੀ ਕਮਰ ਕਸੇ ਚ, ਉਹ ਜ਼ਰੂਰ ਸਾਨੂੰ ਮਿਲੀ। ਬਾਕੀ ਦਾ ਤਾਂ ਕੁਛ ਮਿਲਿਆ ਨਹੀਂ, ਇਸ ਕਰਕੇ ਸਾਨੂੰ ਸਤਿਗੁਰੂ ਜੀ ਵਿਛੋੜਾ ਦੇ ਗਏ ਨੇ। ਪਰ ਉਹ ਜਿਹਾ ਵਿਛੋੜਾ ਨਹੀਂ ਹੁੰਦਾ ਕਿ ਜਿਵੇਂ ਸਦੀਵੀ ਕਾਲ ਵਿਛੋੜਾ ਦੇ ਗਏ ਨੇ, ਸਤਿਗੁਰੂ ਜੀ ਸਾਡੇ ਕੋਲ ਹੀ ਨੇ। ਪਰ ਉੱਥੇ ਹੁਣ ਸਤਿਗੁਰੂ ਨੇ ਹੁਕਮ ਕੀਤਾ ਸੀ ਕਿ ਤੁਸੀਂ ਆਪੋ ਆਪਣੇ ਘਰਾਂ ਨੂੰ ਸਾਰੇ ਜਾਣੇ ਜਿੱਥੇ ਜਿੱਥੇ ਤੁਹਾਡੇ ਟਿਕਾਣੇ ਨੇ ਚਲੇ ਜਾਓ।
ਪਸੁਮ ਵਿਖੇ ਤੇ ਕੁਛ ਨਾ ਪਾਇਓ, ਮੈਂ ਅਸੀਂ ਆਯੁਧ ਸਮਦਾਇਓ।
ਨਾ ਤਾਂ ਸਾਨੂੰ ਪਸੁਮ ਦੇ ਵਿੱਚੋਂ ਕੁਛ ਮਿਲਿਆ, ਉੱਥੇ ਲੱਕੜਾਂ ਦੀ ਸਿਰਫ ਸਵਾਹ ਸੀ, ਨਾ ਕੋਈ ਉੱਥੋਂ ਹੋਰ ਮਹਾਰਾਜ ਦੇ ਫੁੱਲ ਮਿਲੇ, ਨਾ ਕੋਈ ਸ਼ਸਤਰ ਮਿਲਿਆ, ਕੁਛ ਨਹੀਂ ਮਿਲਿਆ ਹੈ। ਜਾਣੀ ਇੱਕ ਮਰਿਆਦਾ ਜੀ ਪੂਰੀ ਕੀਤੀ ਹੈ ਜਾਣ ਦੀ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਤਾਂ ਅਲੋਪ ਹੀ ਹੋ ਗਏ ਸਨ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਜਦੋਂ ਗੁਰੂ ਅੰਗਦ ਦੇਵ ਜੀ ਸਮਾਂ ਆਇਆ, ਗੱਦੀ ਤੇ ਬੈਠੇ ਹੀ ਦਿਖਣੋਂ ਹਟ ਗਏ ਸੀ, ਸਾਰੀ ਸੰਗਤ ਰੋਣ ਲੱਗ ਪਈ। ਸਤਿਗੁਰੂ ਅਮਰਦਾਸ ਜੀ ਨੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਇਉਂ ਨਾ ਕਰੋ, ਸਾਡੇ ਨਾਲ ਦਰਸ਼ਨ ਬਖਸ਼ੋ। ਜਦ ਫੇਰ ਦਿਖਣ ਲੱਗ ਪਏ, ਕਹਿੰਦੇ ਮਹਾਰਾਜ ਜੀ ਤੁਸੀਂ ਇਉਂ ਨਾ ਜਾਓ, ਫਿਰ ਸੰਗਤ ਬਹੁਤ ਬੈਰਾਗ ਕਰਦੀ ਹੈ, ਸਾਨੂੰ ਥੋੜੀ ਬਹੁਤ ਕਿਰਿਆ ਜ਼ਰੂਰ ਕਰ ਲੈਣ ਦੋ ਤਾਂ ਕਿ ਧੀਰਜ ਬਣਿਆ ਰਹੇਗਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਿਆਂ ਦੇ ਸਾਹਮਣੇ ਉਹੋ ਜਿਹਾ ਕੌਤਕ ਵਰਤਾਇਆ, ਫਿਰ ਬਵਾਨ ਤਿਆਰ ਕੀਤਾ, ਫਿਰ ਜਿੱਥੇ ਗੁਰਦੁਆਰਾ ਤਪਿਆਣਾ ਸਾਹਿਬ ਹੈ ਉੱਥੇ ਲੈ ਕੇ ਆਏ, ਜਿੱਥੇ ਆ ਕਰਕੇ ਫਿਰ ਲੱਕੜਾਂ ਚੰਦਨ ਦੀਆਂ ਚਿਣੀਆਂ ਉੱਪਰ, ਚੰਦਨ ਦੀਆਂ ਲੱਕੜਾਂ ਉੱਪਰਲੇ ਇਸ ਪਾਸੇ ਵੀ ਸਰੂਪ ਦੇ ਚਿਣੀਆਂ। ਬਾਬਾ ਦਾਸੂ ਜੀ ਨੂੰ ਕਿਹਾ ਤੁਸੀਂ ਚੰਡਾ ਲਾਓ, ਤੁਹਾਡੇ ਪਿਤਾ ਜੀ ਨੇ, ਤੁਸੀਂ ਵੱਡੇ ਸਪੁੱਤਰ ਹੋ। ਉਹ ਇਸ ਪ੍ਰਕਾਰ ਉਸ ਵਕਤ ਜਦੋਂ ਉਹਨਾਂ ਨੇ ਚੰਡਾ ਲਾਉਣਾ ਦੇਖਿਆ, ਵਿੱਚ ਸਰੂਪ ਹੈ ਨਹੀਂ। ਸਤਿਗੁਰੂ ਅਮਰਦਾਸ ਜੀ ਵੱਲ ਤੱਕਿਆ, ਮਹਾਰਾਜ ਕਹਿੰਦੇ ਹੁਣ ਚੁੱਪ ਕਰ ਜਾਓ ਬਸ। ਉਹਨਾਂ ਨੇ ਆਪਣੀ ਬੇਨਤੀ ਮੰਨ ਲਈ ਹੈ, ਉਹ ਸਾਡੇ ਵਰਗਾ ਸਰੂਪ ਨਹੀਂ ਹੈ, ਇਉਂ ਕਹਿ ਕੇ। ਇਉਂ ਹੀ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਸਾਡੇ ਫੁੱਲ ਨਾ ਚੁਣਿਓ ਭਾਈ, ਸਮੁੱਚੀ ਰਾਖ ਹੀ ਪਾ ਦਿਓ ਵਿਆਸਾ ਚ। ਇਉਂ ਹੀ ਚੌਥੇ ਪਾਤਸ਼ਾਹ ਨੇ ਕਿਹਾ ਸੀ ਸਾਡਾ ਸਥਾਨ ਨਾ ਬਣਾਇਓ। ਜਦੋਂ ਸਥਾਨ ਬਣਾ ਤਾ, ਫਿਰ ਕਿਹਾ ਸੀਗਾ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ, ਕਹਿੰਦੇ ਕੋਈ ਨੀ ਸਮਾਂ ਪਏਗਾ ਤਾਂ ਦਰਿਆ ਰੋੜ ਕੇ ਲੈ ਜਾਏਗਾ ਆਪੇ। ਇਸ ਤਰ੍ਹਾਂ ਸਾਰੇ ਸਰੂਪਾਂ ਦਾ ਇਹੀ ਹੋਇਆ। ਅੱਠਵੇਂ ਪਾਤਸ਼ਾਹ ਨੇ ਵੀ ਕਿਹਾ ਸੀ ਸਾਡਾ ਅੰਗੀਠਾ ਨਾ ਫਰੋਲਿਓ, ਪਰ ਨਹੀਂ ਹਟਦੇ, ਅੰਗੀਠਾ ਫਰੋਲਿਆ ਕੁਛ ਨੀ ਨਿਕਲਿਆ ਹੈ। ਇਸ ਤਰ੍ਹਾਂ ਦਸਵਿਆਂ ਨੇ ਵੀ ਕਿਹਾ ਸੀ। ਸੋ ਇਹ ਅਜਬ ਜਿਹਾ ਕੌਤਕ ਹੈ ਜਿਹੜਾ ਤੁੱਛ ਜੀਆਂ ਮਨੁੱਖੀ ਬੁੱਧੀਆਂ ਤੋਂ ਪਰੇ ਦੀ ਗੱਲ ਹੈ। ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣਨਾ ਹੈ, ਬ੍ਰਹਮ ਗਿਆਨੀ ਜਾਣ ਸਕਦੇ ਨੇ ਇਹ ਕਿ ਇਹ ਕੀ ਕੌਤਕ ਨੇ, ਅਜੀਬ ਕਿਸਮ ਦੇ ਕੌਤਕ ਨੇ। ਪਰ ਇਹ ਸਿੰਘ ਦੱਸ ਹੀ ਰਹੇ ਨੇ, ਦੋ ਵਾਰੀ ਆਇਆ ਹੁਣ, ਮਾਤਾ ਜੀ ਨੂੰ ਵੀ ਇਹੀ ਦੱਸਿਆ ਆ ਕੇ ਕਿ ਸਾਨੂੰ ਤਾਂ ਉੱਥੇ ਹੋਰ ਕੁਛ ਪ੍ਰਾਪਤ ਨਹੀਂ ਹੋਇਆ।
ਰਹਿਓ ਸਬੇਲੇ ਨੈਣ ਤੁਰੰਗ, ਗਿਆਨੀ ਸਭਨ ਗਏ ਲੈ ਸੰਗ।
ਸੰਸਕਾਰ ਤੋਂ ਬਾਅਦ ਦੀ ਗੱਲ ਹੈ ਇਹ। ਘੋੜਾ ਤਬੇਲੇ ਚ ਨਹੀਂ ਸੀਗਾ ਕਮੈਤ ਰੰਗ ਦਾ, ਤੇ ਇਸ ਕਰਕੇ ਜਦੋਂ ਸਾਰਿਆਂ ਨੇ ਦੇਖਿਆ ਦਰਵਾਜੇ ਬੰਦ ਨੇ, ਘੋੜੇ ਦੇ ਪੈਂਖੜ ਖੁੱਲੇ ਨੇ, ਕੌਣ ਲਿਜਾ ਸਕਦਾ ਹੈ, ਇਸ ਗੱਲ ਦੀ ਵਿਚਾਰ ਹੋਈ ਕਈ ਹੋਰ ਕੋਈ ਨਹੀਂ ਲਿਜਾ ਸਕਦਾ, ਦਰਵਾਜੇ ਬੰਦ ਚੋਂ ਕੌਣ ਘੋੜਾ ਕੱਢ ਸਕਦਾ। ਮਹਾਰਾਜ ਦਸਵੇਂ ਪਾਤਸ਼ਾਹ ਹੀ ਆਪਣਾ ਘੋੜਾ ਲੈ ਗਏ।
ਰਾਮ ਚੰਦ ਸ਼੍ਰੀ ਕ੍ਰਿਸ਼ਨ ਉਦਾਰਾ, ਭਏ ਮੁਖੀਏ ਦਸ ਅਵਤਾਰਾ।
ਹੁਣ ਰਾਮ ਚੰਦਰ ਜੀ, ਕ੍ਰਿਸ਼ਨ ਜੀ ਆਦਿਕ ਮੁਖੀ ਕੁੱਲ ਤਾਂ ਅਵਤਾਰ 24 ਅਵਤਾਰ, 23 ਅਵਤਾਰ, ਉਹਨਾਂ ਵਿਚੋਂ ਇੱਕ ਨੇਕ ਲੰਕ ਨੇ ਆਉਣਾ ਹਲੇ, ਉਹਨਾਂ ਚੋਂ 10 ਅਵਤਾਰ ਮੁਖੀ ਹੋਏ ਨੇ ਵੱਡੇ, ਉਹ ਵੀ ਹੋਏ ਨੇ, ਉਹਨਾਂ ਨੇ 10 ਅਵਤਾਰ ਧਾਰੇ ਨੇ।
ਆਰ ਬਲਾ ਬੀਤੀ ਸਭ ਚੱਲੇ, नहीं सथिर नरता नहीं इस थले
यों तो हम धीरज देना के जो भी संसार दे अंदर कोई भी आया रहन ना पाव है सोर नर देवा ऊट सिधारे कर मुन जन सेवा कहने दसे अवतार भी पिछले जेड़े वड्डे सन अपने अपने जुगां दे अवतार वो भी चले गए ने समा आउण ते हरेक जाना जांदा है कौतक वरताउंदे ने क्योंकि जिन्ना काल पुरख जी ने मर्यादा बनाई है ओदे मुताबिक सतगुरु जी चले गए
को शुभ दे उपदेश तिम सतगुरु पहुंचे निशदेश
सारिआं नूं सोहणा उपदेश दे के सतगुरु सच्चे पातशाह सो अपने देश विच जां देश आदेश ही दोनों ही चीजां ने सारा ही उन्हां दा थां है कि सर्वत्र देश है कि सर्वत्र भेस है सारिआं देशां विच ही तुसीं हुण किवें कह दईए वी उत्थे हो जां उत्थे हो सतगुरु महाराज सच्चे पातशाह तां लीन हो गए
जग गुर ग्रहणी दोनों मात सुनियो चलाना बो बिललात
जो मातावां ने सुनिया विछोड़ा महाराज बाणी च कहने एहो विछोड़ा सहया ना जाए सहन नहीं हुंदा सुन के सच्चे प्रेमी सच्चे भगत माता जी सुन के बहुत अखां विचों जार जार अथरू जान लगे
जली बिलोचन ते जल तारा तारा शोक रुदत वो बारा
क्योंकि बहुत बारी शोक कर दे ने अखां च अथरू जा रहे ने ए अथरू प्रेम दे अथरू ने सो वो एक दा रोना होर हुंदा है धंधा पिटियो भाई हो तुम कूड़ कमावो ना सुने काती तुम लोक सुनावो इस करके वो एक रोना वखरा है एक रोना सो महाराज कहने जेड़ा नाम वल ध्यान देवे बराग विच रोवे परमात्मा दी प्राप्ति लई चौथे पातशाह कहने मैं नीर वह वह चला जियो वो जेड़ा नीर है ज्ञानी ज्ञान सिंह जी तो लिखते ने कि कटोरे थले रख दिए जे दो चौथे पातशाह जब बाणी उचार दे सी अखां विचों इन्ना जल जांदा सी कि कटोरे दो भर जान नको नक अते कवि संदोख सिंह जी लिखते ने कि महाराज जदों बाणी उचारण करते सी जां पढ़दे सी बराग च आके अखां विचों इन्ना जल जांदा सी कि चोगा इउं भिज जांदा सी जिवें धो के लियांदा हुंदा होणे इउं नेत्रां विचों आप भी लिखते ने ना प्रमाण मैं नीर वहे वह चलै जी वहे वहिंदा ही तुरिया जांदा नीर मेरी अखां विचों जल जांदा है
बारा खोले करी पुकारा कारा करियो हमो संग पारा
बहुत रुदन कीता उस वक्त बराग दे विच आके क्योंकि माता जी चाहुंदे सी सानू नाल लैके जांदे असीं वी नाल जांदे तुसीं एडा वड्डा इह कारा कर दित्ता ये विछोड़ा हुण सहण वाला नहीं है
अंत समय में दर्श निहारा हारा मन मानो तिस बारा
अंतम समय असी आज दे दर्शन ना कर सके मानो साडा मन हार गया अंतम समय ते किन्ना चंगा हुंदा जे असी दर्शन कर सकदे
सुन सुन सिखिया है नर नारी निकट बैठ छोड़े दृग बारे
सुन सुन के सारे माई भाई आउंदे ने सुनदे ने जदों विछोड़ा कि महाराज सच्चे पातशाह चले गए ने सानू छड्ड के बहुत उदों अखां दे विचों वराग दा जल जांदा
कहां गए आचरज कर गुरु हृदय शोक हमरे कर शुरू
साडे मन दे अंदर शोक पैदा कर दिता किधर चले गए सच्चे पातशाह सानू छड्ड के किधर चले गए
सिमरै प्रभ के गुण अनेक हमको तज गए जल्द विवेक
बहुत सारे गुरां दे गुण याद करदे ने जल्द विवेक विवेक ज्ञान दे जल्द हुंदा समुंदर आप जी महाराज ज्ञान दे समुंदरों गुणा दे खजाने हो नाम रतन दे भंडारे हो गुरसागर रतनी भरपूरे ऐसे भरपूर खजाना नाम दा सानू छड़ के किधर चले गए
साहिब देवी सुना सुजबते साधन लगी नेम बरत तबते
माता साहिब कौर जी ने जादा सुनिया महाराज चले गए ने मुड़ के फिर बस ना प्रसादा छकना ना पानी पीना ना सौन च ख्याल है एक टक बिरती महाराज दसवें पातशाह के चरणों में जुड़ गए।
जप तप करते दिवस बितावे,
जप तप करदे ही सारा दिन बतीत करदे, बाणी पढ़ी जांदे ने, नाम जपी जांदे ने, क्योंकि विछोड़ा सहना औखा है।
सुपते अल्प अल्प ही खावे,
बहुत जोर पाया जदों सारिया ने तां थोड़ा जा खांदे ने, अद्धा प्रशादा अद्धे तो अद्धा प्रशादा ਉਹਨਾਂ ਕੀ ਵਿਰਾਜਮਾਨ ਹੁੰਦੇ ਨੇ ਰਾਤ ਨੂੰ ਘੰਟਾ ਅੱਧਾ ਘੰਟਾ ਸੌ ਲਏ, ਫਿਰ ਇਸ਼ਨਾਨ ਕਰ ਲਿਆ, ਫਿਰ ਨਿਤਨੇਮ ਕਰ ਲਿਆ। ਵਾਸਤਵ ਦੇ ਵਿੱਚ ਇਹ ਸਾਰਾ ਸਿੱਖਿਆ ਦਾਇਕ ਹੀ ਹੈ ਕੰਮ। ਵਾਸਤਵ ਦੇ ਵਿੱਚ ਮਾਤਾ ਜੀ ਜਾਂ ਦਸਵੇਂ ਪਾਤਸ਼ਾਹ ਦਾ ਕੋਈ ਵਖਰੇਵਾਂ ਨਹੀਂ ਹੈ, ਉਹਨਾਂ ਦਾ ਤਾਂ ਇਉਂ ਹੀ ਹੈ, ਬਸ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਈ ਐ ਸੋਏ। ਉਹਨਾਂ ਦਾ ਇੱਥੇ ਤੱਕ ਅਵਸਥਾ ਹੈ, ਬ੍ਰਹਮ ਗਿਆਨ ਹੈ, ਪਰ ਸਾਨੂੰ ਇੱਕ ਸਿਖਾਉਣ ਲਈ ਰਵਾਇਤ ਰੱਖੀ ਹੈ ਕਿ ਜਦੋਂ ਵਿਛੋੜਾ ਹੋ ਜਾਂਦਾ, ਇਹਨਾਂ ਤਾਂ ਗੁਰੂ ਅੰਗਦ ਦੇਵ ਜੀ ਨੇ ਬੜਾ ਬਰਾਕ ਕੀਤਾ ਸੀ, ਅੱਖਾਂ ਚੋਂ ਜਲ ਹੀ ਜਾਂਦਾ ਸੀ ਹਮੇਸ਼ਾ, ਦਰਵਾਜ਼ੇ ਬੰਦ ਕਰਵਾ ਲਏ। ਸੋ ਇਸ ਪ੍ਰਕਾਰ ਮਾਈ ਭਰਾਈ ਨੂੰ ਕਹਿਤਾ ਕਿ ਦਰਵਾਜ਼ੇ ਬੰਦ ਕਰ ਦਿੱਤੇ, ਉਹ ਬਾਰੀਆਂ ਬੰਦ ਕਰਤੀਆਂ, ਉਹ ਖੇਡ ਕੇ ਵਿੱਚ ਇੱਟਾਂ ਚਿਣ ਦਿੱਤੀਆਂ ਸਨ, ਬਈ ਮੇਰਾ ਕਿਸੇ ਨੂੰ ਦੇਖਣ ਨੂੰ ਜੀ ਨਹੀਂ ਕਰਦਾ, ਜੇ ਗੁਰੂ ਨਾਨਕ ਜੀ ਨਹੀਂ ਦੇਖਦੇ ਤਾਂ ਮੈਂ ਕਿਸੇ ਨੂੰ ਨਹੀਂ ਦੇਖਣਾ ਹੈ। ਛੇ ਮਹੀਨੇ ਸਾਧ ਸੰਗਤ ਮੂੰਹ ਨਾਲ ਕਹਿਣਾ ਸੌਖਾ ਹੈ, ਦਰਵਾਜ਼ੇ ਬਾਰੀਆਂ ਵਿੱਚ ਇੱਟਾਂ ਚਿਣਵਾ ਕੇ ਉੱਤੋਂ ਲਪਾਈ ਕਰ ਲਈ ਮਿੱਟੀ ਦੀ, ਸਿਰਫ ਸਾਹ ਲੈਣ ਨੂੰ ਮਾੜਾ ਜਿਹਾ ਰੋਸ਼ਨ ਦਾਨ ਰੱਖਿਆ ਸੀ, ਸਮਾਧੀ ਲਾ ਕੇ ਬਿਰਤੀ ਉੱਪਰ ਚੜ ਗਈ, ਛੇ ਮਹੀਨੇ ਸਮਾਧੀ ਲਾ ਕੇ ਬੈਠੇ ਰਹੇ, ਨਾ ਪਾਣੀ ਨਾ ਰੋਟੀ ਨਾ ਸੌਣਾ। ਉਹ ਤਾਂ ਬਾਬਾ ਬੁੱਢਾ ਜੀ ਨੇ ਫਿਰ ਆ ਕੇ ਲੱਭਿਆ ਥਾਂ ਅੰਤਰਜਾਮਤਾ ਨਾਲ, ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਰਾਗ ਕਰਨ ਤੋਂ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਅੱਗੇ ਸੰਗਤ ਦੀ ਸੇਵਾ ਵਾਸਤੇ ਥਾਪਿਆ ਗੁਰਾਂ ਨੇ, ਹੁਣ ਤੁਸੀਂ ਮਿਹਰ ਕਰੋ। ਕਹਿੰਦੇ ਬਾਬਾ ਜੀ ਜਿਉਣ ਨੂੰ ਜੀ ਨਹੀਂ ਕਰਦਾ, ਇੱਕ ਹੁਕਮ ਦੇ ਬੰਨੇ ਬੈਠੇ ਆ, ਜਿਸ ਪਿਆਰੇ ਸੇ ਹੁੰਦੇ ਹੋ ਤੇ ਸਾਗਾ ਮਰ ਚੱਲੀਐ, ਤ੍ਰਿਕ ਜੀਵਨ ਸੰਸਾਰ ਤਾਕ ਹੈ ਪਾਛਾ ਜੀਵਣਾ, ਹੁਣ ਕਾਹਦਾ ਜਿਉਣਾ ਮੇਰਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬਿਰਾਗ ਬੜਾ ਕੀਤਾ ਗੁਰੂ ਅੰਗਦ ਦੇਵ ਮਹਾਰਾਜ ਨੇ। ਇਸੇ ਤਰ੍ਹਾਂ ਹੀ ਮਾਤਾਵਾਂ ਦਾ ਬਿਰਾਗ ਹੈ, ਉਹ ਇੱਕ ਅਵਸਥਾ ਹੈ, ਇੱਕ ਪ੍ਰੇਮ ਹੈ।
ਪਤੀ ਕੇ ਧਿਆਨ ਪਰਾਇਨ ਪੀਨੀ ਦੁਰਬਲ ਦੇ ਦਸ਼ਾ ਬੋਕੀਨੀ,
ਮਹਾਰਾਜ ਦਸਵੇਂ ਪਾਤਸ਼ਾਹ ਦੇ ਧਿਆਨ ਦੇ ਪ੍ਰਾਇਣੀ, ਪ੍ਰਾਇਣ ਹੁੰਦਾ ਆਸਰਾ, ਆਸਰੇ ਰਹਿੰਦੀਆਂ ਨੇ, ਕਿਉਂਕਿ ਪਤੀ ਵੀ ਤਾਂ ਉਹ ਹੈ ਨਾ, ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਉਹ ਵਰ ਮਿਲਿਆ ਹੋਇਆ। ਇਸ ਕਰਕੇ ਮਨ ਦੇ ਅੰਦਰ ਬਸ ਬੈਰਾਗ ਹੈ ਕਿ ਹੁਣ ਕੀ ਕਰਨਾ ਦੁਨੀਆਂ ਚ ਰਹਿ ਕੇ, ਜਦ ਸਤਿਗੁਰੂ ਮਹਾਰਾਜ ਚਲੇ ਗਏ ਨੇ ਤਾਂ ਅਸੀਂ ਵੀ ਹੁਣ ਸੱਚਖੰਡ ਜਾਣਾ ਹੈ।
ਕਹੇ ਸੁੰਦਰੀ ਬੋਸ ਆਏ ਤਦ ਪੇ ਅਲਪ ਹੀ ਭੋਜਨ ਖਾਏ,
ਸਰੀਰ ਕਮਜ਼ੋਰ ਹੋ ਗਿਆ। ਮਾਤਾ ਸੁੰਦਰ ਕੌਰ ਜੀ ਬਹੁਤ ਕਹਿੰਦੇ ਨੇ ਕਿ ਪ੍ਰਸ਼ਾਦਾ ਛਕ ਲਓ, ਬਹੁਤ ਪ੍ਰਮਾਣ ਦਿੰਦੇ ਨੇ ਵੀ ਫਲਾਣੇ ਸਤਿਗੁਰੂ ਗਏ। ਸਾਰੀਆਂ ਮਾਤਾਵਾਂ ਕਹਿੰਦੇ ਨੇ ਕਿ ਮਾਤਾ ਗੰਗਾ ਜੀ ਨੇ ਬਾਅਦ ਦੇਖੋ ਕਿਵੇਂ ਨਿਭਾਇਆ, ਸਭ ਕੁਛ ਆਪਾਂ ਵੀ ਚਲਾਉਣਾ ਹੈ। ਧੰਨ ਧੰਨ ਮਾਤਾ ਸੁੰਦਰ ਕੌਰ ਜੀ ਨੇ ਦਸਵੇਂ ਪਾਤਸ਼ਾਹ ਤੋਂ ਬਾਅਦ ਕਿੰਨਾ ਸੋਹਣਾ ਪ੍ਰਬੰਧ ਚਲਾਇਆ, ਸਾਰਾ ਨਿਡਰ ਹੋ ਕੇ ਰਹੇ ਨੇ। ਪਰ ਮਾਤਾ ਸਾਹਿਬ ਕੌਰ ਬੈਰਾਗ ਦੀ ਮੂਰਤੀ, ਫੇਰ ਬਹੁਤਾ ਸਮਾਂ ਰਹਿ ਨਾ ਸਕੇ।
ਸਿੱਖ ਸਿੱਖ ਨੀ ਸੀਸ ਨਿਵਾਵੇ, ਬੋਬਿਦ ਕੀ ਸ਼ਬ ਸੇਵਕ ਕਮਾਵੇ,
ਸਾਰੀ ਸੰਗਤ ਆਉਂਦੀ ਸੀਸ ਨਿਵਾਉਂਦੀ ਹੈ। ਮਾਤਾ ਜੀ ਹਮ ਸਾਡੇ ਸੇਵਾ ਵੀ ਕਰਦੇ ਨੇ, ਬਹੁਤ ਪ੍ਰਕਾਰ ਦੀ ਸੇਵਾ ਆ ਕੇ ਕਰਦੇ ਤਾਂ ਕਿ ਪ੍ਰਸੰਨ ਰਹਿਣ।
ਸ੍ਰੀ ਗੁਰ ਕੀ ਨਿਤ ਕਥਾ ਬਖਾਨੈ, ਨਿਸਬਾ ਸਿਰ ਸਿਮਰਨ ਮਨ ਠਾਨੈ,
ਸਤਿਗੁਰੂ ਜੀ ਦੀ ਕਥਾ ਸੁਣਾਉਂਦੇ ਨੇ, ਬੀਤੇ ਸਮੇਂ ਦੇ ਪ੍ਰਸੰਗ ਸੁਣਾਉਂਦੇ ਨੇ, ਰਾਤ ਦਿਨ ਗੁਰਬਾਣੀ ਸੁਣਾਉਂਦੇ ਨੇ, ਇਸ ਤਰੀਕੇ ਨਾਲ ਚਿੱਤ ਲਾਉਂਦੇ ਹਨ।
ਵਰਨੈ ਰਾਮ ਕੋਇਰ ਕਤ ਭਾਏ, ਮੈਂ ਨਾ ਹੁਤੋ ਸੰਗ ਤਿਸ ਥਾਈ।
ਪਰ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਰ ਲਿਖਦੇ ਨੇ, ਕਿਉਂਕਿ ਮੈਂ ਤਾਂ ਕਹਿੰਦੇ ਉੱਥੇ ਨਹੀਂ ਸੀ, ਮੈਂ ਸ੍ਰੀ ਹਜ਼ੂਰ ਸਾਹਿਬ ਨਹੀਂ ਸੀ, ਪਰ ਇਹ ਪ੍ਰਸੰਗ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ।
ਬਾਲੂ ਹਸਨੇ ਕੇਰ ਉਦਾਸੀ, ਰਹੀ ਜਮਾਤ ਗੁਰੂ ਕੇ ਪਾਸੀ।
ਇੱਕ ਬਾਲੂ ਹਸਣਾ ਹੋਇਆ ਹੈ ਜੋ ਸਤਿਗੁਰੂ ਦੇ ਕੋਲ ਸੀ, ਉੱਥੇ ਸ੍ਰੀ ਹਜ਼ੂਰ ਸਾਹਿਬ ਦੇ ਸਾਰੇ ਕੌਤਕ ਜੀ ਨੇ ਦੇਖੇ ਨੇ, ਮਾਤਾਵਾਂ ਨੂੰ ਮਿਲਿਆ ਹੈ। ਸੋ ਇਹ ਜਨਮ ਦਾ ਕਸ਼ਮੀਰੀ ਬ੍ਰਾਹਮਣ ਸੀ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਤਾਂ ਘੋੜੇ ਦਾ ਸੇਵਕ ਸੀ ਮਹਾਰਾਜ ਦਾ। ਗੁਰੂ ਜੀ ਨੇ ਇਸ ਨੂੰ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ, ਉਥੋਂ ਇਹ ਸੰਤ ਜੀ ਉਦਾਸੀਆਂ ਦੇ ਇੱਕ ਫਿਰਕੇ ਦੇ ਆਗੂ ਬਣੇ। ਚੰਗੇ ਭਜਨੀਕ ਤੇ ਗੁਰਮੁਖ ਪੁਰਖ ਹਨ ਸਨ। ਇਹ ਨੰਦੇੜ ਤੋਂ ਆ ਕੇ ਦੇਸ਼ ਸ਼ਾਸਨ ਕਰਦੇ ਹੋਏ ਦੇਸ਼ਾਂ ਦੇਸ਼ਾਂ ਵਿੱਚ ਘੁੰਮਦੇ ਹੋਏ ਸਹਿਬ ਰਾਮ ਕੌਰ ਜੀ ਪਾਸ ਰਹੇ ਤੇ ਫਿਰ ਦੇਹਰਾਦੂਨ ਵਿੱਚ ਜਾ ਕੇ ਟਿਕੇ ਤੇ ਉੱਥੇ ਪ੍ਰਲੋਕ ਗਮਨ ਕੀਤਾ ਸੀ। ਇਹ ਉਦੋਂ ਉੱਥੇ ਸਨ। ਫਿਰ ਭਾਈ ਰਾਮ ਕੁਮਾਰ ਜੀ ਕੋਲ ਆ ਕੇ ਇਹਨਾਂ ਨੇ ਉੱਥੋਂ ਸ੍ਰੀ ਹਜ਼ੂਰ ਸਾਹਿਬ ਦਾ ਸਾਰਾ ਪ੍ਰਸੰਗ ਆਪਣੇ ਅੱਖੀਂ ਜੋ ਦੇਖਿਆ ਸੀ ਭਾਈ ਸਾਹਿਬ ਨੂੰ ਸੁਣਾਇਆ। ਉਹਨਾਂ ਨੇ ਅੱਗੇ ਕਥਾ ਲਿਖੀ ਹੈ।
ਸਭ ਪ੍ਰਸੰਗ ਕੋ ਤਿਨੋ ਨਿਆਰਾ ਪੰਜ ਬਾਰ ਮੁਝ ਸੰਗ ਉਚਾਰਾ।
ਕਹਿੰਦੇ ਉਹਨਾਂ ਨੇ ਸਾਰਾ ਪ੍ਰਸੰਗ ਦੇਖਿਆ ਕਿਵੇਂ ਕਿਵੇਂ ਕੌਤਕ ਹੋਏ ਨੇ, ਕਿਵੇਂ ਕਿਵੇਂ ਮਹਾਰਾਜ ਨੇ ਸਾਰੇ ਕੌਤਕ ਵਰਤਾਏ ਨੇ। ਭਾਈ ਗੁਰਬਖਸ਼ ਸਿੰਘ ਜੀ ਰਾਮ ਕੁਮਾਰ ਜੀ ਕਹਿੰਦੇ ਇੱਕ ਵਾਰ ਸੁਣਿਆ ਤਸੱਲੀ ਨਾ ਹੋਈ, ਦੁਬਾਰਾ ਸੁਣਿਆ, ਤੀਜੀ ਵਾਰ ਸੁਣਿਆ। ਕਹਿੰਦੇ ਮੈਂ ਉਹਨਾਂ ਤੋਂ ਸਾਰਾ ਪ੍ਰਸੰਗ ਪੰਜ ਵਾਰੀ ਸੁਣਿਆ ਤਾਂ ਕਿ ਕੋਈ ਲਿਖਣ ਵਿੱਚ ਉਕਾਈ ਨਾ ਰਹੇ, ਗਲਤੀ ਨਾ ਹੋਵੇ। ਇਸ ਕਰਕੇ ਕਹਿੰਦੇ ਸਾਰਾ ਪ੍ਰਸੰਗ ਸੁਣ ਕੇ ਲਿਖਿਆ।
ਜਬ ਲੋ ਮਿਲ ਸਾਨ ਕਰ ਪਾਸੀ ਮੈਂ ਬੂਜਤ ਸੋ ਕਰਪ ਪ੍ਰਕਾਸ਼ੀ।
ਕਹਿੰਦੇ ਉਹ ਜਦੋਂ ਵੀ ਮੈਨੂੰ ਮਿਲਦੇ ਸੀ ਬਾਲੂ ਹਸਨਾ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਛੇਵੇਂ ਪਾਤਸ਼ਾਹ ਦੀ ਕਿਰਪਾ ਵਾਲੇ, ਕਹਿੰਦੇ ਜਦੋਂ ਵੀ ਉਹਨਾਂ ਨੇ ਮਿਲਣਾ ਮੈਂ ਪੁੱਛਣਾ ਫਿਰ ਹਜ਼ੂਰ ਸਾਹਿਬ ਕੀ ਹੋਇਆ, ਕਿਵੇਂ ਕਿਵੇਂ ਸਤਿਗੁਰ ਨੇ ਕੌਤਕ ਵਰਤਾਏ, ਕਿਵੇਂ ਕਿਵੇਂ ਸੱਚਖੰਡ ਗਮਨ ਕੀਤਾ, ਕਿਹਨੂੰ ਕਿਹਨੂੰ ਮਿਲੇ। ਫਿਰ ਬਾਲੂ ਹਸਨਾ ਜੀ ਕਹਿੰਦੇ ਸਾਨੂੰ ਸਾਰਾ ਪ੍ਰਸੰਗ ਸੁਣਾਇਆ ਕਰਦੇ ਸਨ।
ਅਬ ਚਲ ਨਗਰ ਗੁਰੂ ਕੇ ਪਾਛੇ ਦਿਨ ਕੇ ਤਕਰਾ ਚਲਬੋ ਬਾਂਛੇ।
ਕਹਿੰਦੇ ਸਤਿਗੁਰੂ ਜੀ ਦੇ ਅਲੋਪ ਹੋਣ ਤੋਂ ਬਾਅਦ ਵੀ ਕਿੰਨੇ ਕੁ ਦਿਨ ਤੱਕ ਬਾਲੂ ਹਸਨਾ ਜੀ ਰਹੇ ਨੇ ਸ੍ਰੀ ਹਜ਼ੂਰ ਸਾਹਿਬ, ਬਾਅਦ ਵਿੱਚ ਉੱਥੋਂ ਚੱਲੇ ਅਤੇ ਫਿਰ ਸਾਡੇ ਪਾਸ ਆਏ।
ਸੋ ਆਏ ਇਸ ਦੇਸ਼ ਮਝਾਰੀ ਮਾਤਨ ਕੀ ਭੀ ਬਾਤ ਉਚਾਰੇ।
ਜਦੋਂ ਬਾਲੂ ਹਸਨਾ ਜੀ ਆਏ ਮਹੰਤ ਜੀ ਮਾਤਾਵਾਂ ਕੋਲ ਵੀ ਗਏ ਸਨ, ਕਹਿੰਦੇ ਉਹਨਾਂ ਨੇ ਮੈਨੂੰ ਇਹ ਸਾਰੇ ਪ੍ਰਸੰਗ ਸੁਣਾਏ ਸਨ।
ਸਾਹਿਬ ਦੇਵੀ ਹਿਤ ਮਨ ਭਾਵਨ ਤਨ ਪਿੰਜਰ ਸਭ ਕੀਨ ਸੁਕਾਵਨ।
ਭਾਵ ਜਿਨ੍ਹਾਂ ਦੇ ਮਨ ਵਿੱਚ ਸਤਿਗੁਰੂ ਦਾ ਪ੍ਰੇਮ ਹੀ ਭਾਵਦਾ ਸੀ ਮਾਤਾ ਸਾਹਿਬ ਕੌਰ ਦੇ ਮਨ ਦੇ ਅੰਦਰ, ਉਹਨਾਂ ਨੇ ਆਪਣਾ ਸਰੀਰ ਪਿੰਜਰ ਵਾਂਗੂ ਸੁਕਾ ਲਿਆ। ਜਿਵੇਂ ਪਿੰਜਰ ਹੁੰਦਾ ਨਾ ਕੁਛ ਖਾਣਾ ਨਾ ਪੀਣਾ, ਬਸ ਇੱਕ ਟੱਕ ਧਿਆਨ ਸਤਿਗੁਰ ਦੇ ਪ੍ਰਾਇਣ ਕਰ ਦਿੱਤਾ।
ਪਸ਼ਚਾਤਾਪ ਕਰਤ ਦੁਖਿਆਰੀ ਕਿਉਂ ਨਾ ਪ੍ਰਭੂ ਕੇ ਸੰਗ ਸਿਧਾਰੇ।
ਮਨ ਦੇ ਅੰਦਰ ਪਸ਼ਚਾਤਾਪ, ਪਹਿਲਾਂ ਹੀ ਮਨ ਦੇ ਅੰਦਰ ਇੱਕ ਇੱਛਾ ਸੀ, ਚੋਰੀ ਛਿਪੇ ਮਨ ਦੇ ਅੰਦਰ ਇੱਕ ਗੱਲ ਪੈਦਾ ਕਰ ਲਈ, ਵਿਚਾਰ ਬਣਾ ਲਿਆ ਪੱਕਾ ਕਿ ਜਦੋਂ ਸਤਿਗੁਰੂ ਜੀ ਸੱਚਖੰਡ ਜਾਣਗੇ